ਸ੍ਰੀ ਵਾਹਿਗੁਰੂ ਜੀ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਿਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਦੇਹ ਵਿਹੀਨ ਸਨੇਹ ਸਭੋ ਤਨ ਨਿਹ ਬਿਰਕਤ ਅਗੇ ਅਛੈ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਬੜੇ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਚਰਨਾਂ ਦੇ ਵਿੱਚ ਸੱਦਿਆ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਔਰ ਗੁਰੂ ਕੇ ਪਵਿੱਤਰ ਪਾਵਨ ਚਰਨਾਂ ਵਿੱਚ ਬੈਠ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਜਸ ਉਹਨਾਂ ਦੀ ਵਡਿਆਈ ਵੀਰ ਰਸ ਦੇ ਵਿੱਚ ਸਰਵਣ ਕੀਤੀ ਹੈ ਸਤਿਕਾਰਯੋਗ ਗਿਆਨੀ ਭਗਵੰਤ ਸਿੰਘ ਜੀ ਦੇ ਜਥੇ ਪਾਸੋਂ ਬੜੀ ਰਸ ਭਿੰਨੀ ਆਵਾਜ਼ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ। ਕਲਗੀਧਰ ਜੀ ਨੇ 52 ਕਵੀ ਰੱਖੇ ਸਨ ਅਤੇ ਕਵੀਆਂ ਦੀ ਪਰੰਪਰਾ ਸ਼ੁਰੂ ਕੀਤੀ ਸੀ ਜਿਵੇਂ ਕੀਰਤਨ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਤੋਂ ਸ਼ੁਰੂ ਕਰਾਈ। ਢਾਡੀ ਕਲਾ ਦਾ ਆਰੰਭ 6ਵੇਂ ਪਾਤਸ਼ਾਹ ਨੱਥੇ ਅਬਦੁੱਲੇ ਤੋਂ ਕਰਾਇਆ। ਕਵੀਸ਼ਰੀ ਪਰੰਪਰਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਨੇ ਆਰੰਭ ਕਰਾਇਆ। ਬੜਾ ਹੀ ਅੰਮ੍ਰਿਤਮਈ ਉਹਨਾਂ ਦਾ ਸੁਰੀਲਾ ਗਲਾ ਹੈ ਜੋ ਸਤਿਗੁਰਾਂ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ। ਮਾਝੇ ਦੀ ਕਵੀਸ਼ਰੀ ਮਾਲਵੇ ਦੀ ਕਵੀਸ਼ਰੀ ਆਪਣੇ ਆਪਣੀਆਂ ਵੰਨਗੀਆਂ ਹਨ, ਬੜੀਆਂ ਪੁਰਾਣੀਆਂ ਚਲੀਆਂ ਆਉਂਦੀਆਂ ਨੇ। ਮਾਝੇ ਦਾ ਮਾਝ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਵੱਖਰੇ ਵੱਖਰੇ ਦੇਸ਼ਾਂ ਦੇ ਰਾਗ ਹੁੰਦੇ ਸਨ, ਜਿਵੇਂ ਗੌਂਡ ਦੇਸ਼ ਦਾ ਰਾਗ ਗੌਂਡ ਹੈ, ਆਸਾਮ ਦਾ ਰਾਗ ਆਸਾ ਹੈ, ਤਿਲੰਗ ਦੇਸ਼ ਦਾ ਰਾਗ ਤਿਲੰਗ ਹੈ, ਮਾਝੇ ਦੇਸ਼ ਦਾ ਰਾਗ ਮਾਝ ਹੈ। ਮਾਲਵਾ ਰਾਗ ਵੀ ਮਹਾਰਾਜ ਦੀ ਬਾਣੀ 'ਚ ਆਉਂਦਾ ਹੈ, ਮਾਝ ਗੌੜੀ ਮਾਲਵਾ। ਇੱਦਾਂ ਹੋਰ ਬਹੁਤ ਸਾਰੇ ਸਾਧ ਸੰਗਤ ਜੀ ਦੇਸ਼ਾਂ ਦੇ ਇਲਾਕਿਆਂ ਦੇ ਰਾਗ ਗੁਰੂ ਸਾਹਿਬ ਨੇ ਗਵਾਏ ਔਰ ਕਵੀਆਂ ਢਾਡੀਆਂ ਰਾਗੀਆਂ ਵਿਦਵਾਨਾਂ ਦੀ ਕਦਰ ਕੀਤੀ। ਉਹਨਾਂ ਨੂੰ ਮਹਾਰਾਜ ਨੇ 52 ਕਵੀਆਂ ਵਿੱਚੋਂ ਅੰਮ੍ਰਿਤ ਰਾਏ, ਕੁਵਰੇਸ਼, ਟੈਕਣ, ਮੰਗਲ ਕਵੀ, ਅਣੀ ਰਾਏ, ਧੰਨਾ ਸਿੰਘ, ਚੰਦਨ ਕਵੀ, ਉਦੇ ਸਿੰਘ, ਉਦੇ ਰਾਏ ਜਿਹਨੂੰ ਕਹਿੰਦੇ ਆ, ਸੈਨਾਪਤੀ, ਇਹਨਾਂ ਕਵੀਆਂ ਨੇ ਲਿਖਿਆ ਹੈ ਆਪਣੀ ਆਪਣੀ ਬਾਣੀ ਵਿੱਚ। ਇਹਨਾਂ ਦੀ ਰਚਨਾ ਕਿਤੇ ਕਿਤੇ ਮਿਲਦੀ ਹੈ। ਬਹੁਤ ਸਾਰੀ ਰਚਨਾ ਸਰਸਾ ਨਦੀ ਦੀ ਭੇਟਾ ਚੜ੍ਹ ਗਈ, ਪਰ ਜਿਹੜੇ ਕੁਝ ਗ੍ਰੰਥ ਬਾਹਰ ਗਏ ਹੋਏ ਸਨ ਅਨੰਦਪੁਰ ਸਾਹਿਬ ਤੋਂ ਪਹਿਲਾਂ ਹੀ ਉਹ ਬਚ ਗਏ। ਜਿਵੇਂ ਮਹਾਭਾਰਤ ਗ੍ਰੰਥ ਦਾ ਗੁਰੂ ਕਲਗੀਧਰ ਜੀ ਨੇ 18 ਕਵੀਆਂ ਕੋਲੋਂ ਅਨੁਵਾਦ ਕਰਾਇਆ ਸੀ। 18 ਪਰਵ ਹਨ ਮਹਾਭਾਰਤ ਦੇ। ਇੱਕ ਪਰਵ ਦਾ 60,000 ਰੁਪਈਆ ਇੱਕ ਕਵੀ ਨੂੰ ਮਹਾਰਾਜ ਦਿੱਤਾ ਉਸ ਜ਼ਮਾਨੇ 'ਚ। ਅੱਜ ਦਾ 60 ਕਰੋੜ ਵੀ ਉਹਦੇ ਬਰਾਬਰ ਨਹੀਂ। ਇੱਕ ਇੱਕ ਕਵੀ ਨੇ ਲਿਖਿਆ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 60,000 ਰੁਪਈਆ ਦਿੱਤਾ, ਬਖਸ਼ਿਸ਼ ਕੀਤੀ। ਉਹਨਾਂ ਨੇ ਲਿਖਿਆ ਕਿ ਅਸੀਂ ਗੁਰੂ ਕਲਗੀਧਰ ਦੇ ਦਰਬਾਰ ਦੇ ਕਵੀ ਬਣ ਕੇ ਇੰਨੇ ਰੱਜ ਗਏ ਹਾਂ ਕਿ ਸਾਡੇ ਪੁੱਤਰ ਪੋਤਰੇ ਪੜਪੋਤਰੇ ਵੀ ਬਹਿ ਕੇ ਖਾਣਗੇ, ਕੋਈ ਕਮੀ ਨਹੀਂ ਆਏਗੀ। ਸਤਿਗੁਰਾਂ ਨੇ ਕਵੀਆਂ ਦੀ, ਵਿਦਵਾਨਾਂ ਦੀ ਇਤਨੀ ਕਦਰ ਕੀਤੀ, ਸਤਿਕਾਰ ਕੀਤਾ ਅਤੇ ਪਰੰਪਰਾਵਾਂ ਸ਼ੁਰੂ ਕੀਤੀਆਂ, ਸਾਡੀਆਂ ਭਾਵਨਾਵਾਂ ਉਭਾਰੀਆਂ। ਕਵੀ ਢਾਡੀ ਕਥਾਵਾਚਕ ਉਹ ਗੁਰੂ ਘਰ 'ਚ ਪ੍ਰਵਾਨ ਹਨ ਜਿਹੜੇ ਸਾਡੀ ਭਾਵਨਾ ਨੂੰ ਗੁਰੂ ਨਾਲ ਜੋੜਦੇ ਹੋਣ, ਜਿਹੜੇ ਗੁਰੂ ਨਾਲੋਂ ਤੋੜਦੇ ਹਨ ਗੁਰੂ ਸੱਚੇ ਪਾਤਸ਼ਾਹ ਆਪੇ ਹੀ ਉਹਨਾਂ ਦਾ ਲੇਖਾ ਕਰ ਲੈਂਦਾ। ਖਾਲਸਾ ਜੀ, ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਆਪਾਂ ਚਮਕੌਰ ਦੇ ਜੰਗ ਦਾ ਵਰਣਨ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਔਰ ਕੱਲ੍ਹ ਵੀ ਕਰਨਾ। ਕਥਾ ਚੱਲ ਰਹੀ ਹੈ, ਤੋਂ ਪ੍ਰਸਾਦ ਸਵਈਏ ਦੀਨਣ ਕੀ ਪ੍ਰਤਪਾਲ ਵਾਲੇ। ਆਓ, ਬਹੁਤਾ ਸਮਾਂ ਵਿਸਥਾਰ ਦਾ ਨਹੀਂ ਹੈ। ਅਕਾਲ ਪੁਰਖ ਦਾ ਸਰੂਪ ਕੀ ਹੈ? ਪਰਮੇਸ਼ਰ ਦਾ, ਵਾਹਿਗੁਰੂ ਦਾ, ਨਿਰੰਕਾਰ ਦਾ ਵਜੂਦ ਕੈਸਾ ਹੈ? ਉਹਦੀ ਸ਼ਖਸੀਅਤ ਕੈਸੀ ਹੈ? ਉਹਦੀ ਹਸਤੀ ਕਿਹੋ ਜਿਹੀ ਹੈ? ਕਿਉਂਕਿ ਉਹ ਸਾਡੇ ਵਰਗੇ ਰੂਪ ਰੰਗ ਵਾਲਾ ਤਾਂ ਨਹੀਂ, ਉਹ ਅਕਾਲ ਮੂਰਤ ਹੈ। ਉਹਦੀ ਮੂਰਤੀ ਤਾਂ ਹੈ, ਪਰ ਉਹਦੀ ਮੂਰਤੀ ਸੋਨੇ ਦੀ, ਚਾਂਦੀ ਦੀ, ਤਾਂਬੇ ਦੀ, ਪਿੱਤਲ ਦੀ, ਪੱਥਰ ਦੀ ਨਹੀਂ ਬਣਦੀ। ਉਹਦੀ ਮੂਰਤੀ ਕਿਸੇ ਮੈਟਲ ਦੀ ਨਹੀਂ ਬਣਦੀ। ਉਹਦੀ ਮੂਰਤੀ ਅਕਾਲ ਮੂਰਤ, ਜਿਹੜੀ ਕਾਲ ਵਿੱਚ ਨਹੀਂ ਆਉਂਦੀ, ਟਾਈਮ ਵਿੱਚ ਨਹੀਂ ਆਉਂਦੀ, ਕਿਸੇ ਬੰਧਨ 'ਚ ਨਹੀਂ ਆਉਂਦੀ। ਉਹ ਹਸਤੀ ਹੈ, ਉਹ ਐਸਾ ਵਜੂਦ ਹੈ, ਉਹਦੇ ਅੰਦਰ ਕੋਈ ਵਿਕਾਰ ਨਹੀਂ ਹੈ। ਜਿਵੇਂ ਸਾਡੇ ਅੰਦਰ ਕਿੰਨੇ ਹੀ ਵਿਕਾਰ ਹਨ, ਅਸੀਂ ਆਪਣੀ ਤੁਲਨਾ ਕਰੀਏ ਅਤੇ ਪਰਮੇਸ਼ਰ ਦੀ ਹਸਤੀ ਨੂੰ ਵੇਖੀਏ, ਸਾਡਾ ਅਤੇ ਉਹਦਾ ਜਿਹੜਾ ਫਰਕ ਹੈ ਉਹ ਨਜ਼ਰ ਆ ਰਿਹਾ। ਦਸਮ ਪਾਤਸ਼ਾਹ ਬਾਣੀ 'ਚ ਪ੍ਰਗਟ ਕਰ ਰਹੇ ਨੇ, ਜੇ ਉੱਥੇ ਪਹੁੰਚਣਾ ਹੈ ਤਾਂ ਉਹਦਾ ਚਿੰਤਨ ਕਰੋ। ਜੈਸਾ ਸੇਵ ਹੈ ਤੈਸੋ ਹੋਏ। ਜਿਹੋ ਜਿਹਾ ਤੁਸੀਂ ਚਿੰਤਨ ਕਰੋਗੇ ਨਾ, ਉਹੋ ਜਿਹੇ ਤੁਸੀਂ ਬਣ ਜਾਓਗੇ। ਚੋਰਾਂ ਦੀਆਂ ਗੱਲਾਂ ਕਰਨ ਵਾਲੇ ਚੋਰ ਬਣਦੇ ਨੇ, ਸ਼ਰਾਬੀਆਂ ਦੀਆਂ ਗੱਲਾਂ ਕਰਨ ਵਾਲੇ ਸ਼ਰਾਬੀ ਬਣਦੇ ਨੇ, ਜੁਆਰੀਆਂ ਦੀਆਂ ਗੱਲਾਂ ਕਰਨ ਵਾਲੇ ਜੁਆਰੀਆਂ ਦੀ ਤਾਰੀਫਾਂ ਕਰਨ ਵਾਲੇ ਜੁਆਰੀ ਬਣਦੇ ਨੇ, ਰੱਬ ਦੀਆਂ ਤਾਰੀਫਾਂ ਕਰਨ ਵਾਲੇ ਰੱਬ ਬਣ ਜਾਂਦੇ ਨੇ। ਆਓ ਪਿਆਰ ਨਾਲ ਸੁਣੋ, ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ।
ਅਕਾਲ ਪੁਰਖ ਦੇ ਸਰੂਪ ਵਿੱਚ ਕਾਮ ਵਾਸ਼ਨਾ ਨਹੀਂ ਹੈ। ਜੋਤ ਹੈ ਐਸੀ ਵਾਹਿਗੁਰੂ ਦੀ। ਕਾਮ ਜਿਹੜਾ ਸਾਧ ਸੰਗਤ ਜੀ ਮਹਾਰਾਜ ਕਹਿੰਦੇ, ਹੇ ਕਾਮੰ ਨਰਕ ਬਿਸਰਾਮੰਗ, ਚੰਗੇ ਭਲੇ ਬੰਦੇ ਦੀ ਮੱਤ ਮਾਰ ਦਿੰਦਾ ਹੈ, ਇੱਕ ਖਿੰਨ ਦੇ ਵਿੱਚ ਨਰਕਾਂ 'ਚ ਲੈ ਜਾਂਦਾ ਹੈ। ਕ੍ਰੋਧ ਬੰਦੇ ਨੂੰ ਬਾਂਦਰ ਦੀ ਤਰ੍ਹਾਂ ਨਚਾ ਦਿੰਦਾ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉੱਪਰ ਜਿੱਤੇ, ਵਿਖਿਅੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਲਿਖਦੇ ਨੇ, ਹੇ ਕ੍ਰੋਧ ਤੂੰ ਕਲਯੁਗ ਦਾ ਮੂਲ ਹੈ, ਕਿਸੇ ਦੇ ਮਨ 'ਚ ਦਇਆ ਰਹਿਮ ਕਰੁਣਾ ਆਉਣ ਹੀ ਨਹੀਂ ਦਿੰਦਾ। ਜਦੋਂ ਕ੍ਰੋਧ ਆਉਂਦਾ ਹੈ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਬੰਦਾ ਬਾਂਦਰ ਦੀ ਤਰ੍ਹਾਂ ਟਪੂਸ਼ੀਆਂ ਮਾਰਦਾ ਹੈ, ਦੰਦ ਭੀਚਦਾ ਹੈ, ਹੱਥ ਮਰੋੜਦਾ ਹੈ ਅਤੇ ਲਾਲ ਪੀਲਾ ਹੋ ਜਾਂਦਾ ਹੈ। ਨਿਰਤਿਅੰਗ ਕ੍ਰੋਧ, ਨਿਰਤਿਅੰਗ ਮੈਨੇ ਨਾਚ ਕਰਦਾ ਹੈ, ਜਥਾ ਮਰਕਟ ਹੈ, ਮਰਕਟ ਕਹਿੰਦੇ ਨੇ ਬਾਂਦਰ ਨੂੰ, ਬਾਂਦਰ ਤਰ੍ਹਾਂ। ਮੰਕੀ ਸ਼ਬਦ ਅੰਗਰੇਜ਼ੀ ਵਿੱਚ ਹੈ ਅਤੇ ਮਰਕਟ ਸ਼ਬਦ ਸੰਸਕ੍ਰਿਤ ਵਿੱਚ ਹੈ। ਮਰਕਟ ਤੋਂ ਹੀ ਮੰਕੀ ਬਣਿਆ। ਬਹੁਤ ਸਾਰੇ ਸ਼ਬਦ ਜਿਹੜੇ ਨੇ ਅੰਗਰੇਜ਼ੀ ਦੇ, ਉਹ ਤੁਸੀਂ ਦੇਖੋ, ਪੰਜਾਬੀ 'ਚ ਆਪਾਂ ਇਲ ਕਹਿੰਦੇ ਹਾਂ ਅਤੇ ਅੰਗਰੇਜ਼ੀ ਵਾਲੇ ਈਗਲ ਕਹਿੰਦੇ ਆ। ਬਹੁਤ ਸਾਰੇ ਸ਼ਬਦ ਨੇ ਪਸ਼ੂਆਂ ਦੇ ਨਾਂ ਜਿਹੜੇ ਨੇ, ਉਹ ਸਾਡੇ ਦੇਸ਼ ਨਾਲ ਰਲਦੇ ਨੇ। ਮੰਕੀ ਕਹਿੰਦੇ ਅੰਗਰੇਜ਼ੀ ਵਾਲੇ, ਅਤੇ ਮਰਕਟ ਕਹਿੰਦੇ ਹੈ ਸੰਸਕ੍ਰਿਤ ਵਾਲੇ, ਨਿਰਤਿੰਗ ਕਰੋਥ ਜਥਾ ਮਰਕਟ ਹੈ, ਉਹ ਜਿਹੜਾ ਮਰਕਟ ਬਾਂਦਰ ਨੱਚਦਾ ਹੈ ਇੱਦਾਂ ਗੁੱਸੇ ਵਾਲਾ ਬੰਦਾ ਟਪੂਸ਼ੀਆਂ ਮਾਰਦਾ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ, ਵਾਹਿਗੁਰੂ ਦੇ ਸਰੂਪ 'ਚ ਲੋਭ ਵੀ ਕੋਈ ਨਹੀਂ ਹੈ। ਲੋਭ ਬੜੀ ਭਿਅੰਕਰ ਬਿਮਾਰੀ ਹੈ। ਮਹਾਰਾਜ ਕਹਿੰਦੇ ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ 'ਤੇ ਆਵੰਤ ਜਾਵੰਤ ਥਕੰਤ ਜੀਆ ਅਨਕ ਭਾਂਤ ਬੋ ਡੋਲ 'ਤੇ। ਬੰਦਾ ਕਹਿੰਦਾ ਆਹ ਲੱਖ ਦੀ ਪ੍ਰਾਪਤੀ ਹੋ ਗਈ, ਲੱਖਾਂ ਪਤੀ ਬਣ ਜਾਵਾਂਗੇ, ਫਿਰ ਕਹਿੰਦਾ ਜੇ ਆਪਾਂ ਕਰੋੜਾਂ ਪਤੀ ਬਣੀਏ ਤਾਂ ਗੱਲ ਬਣਦੀ ਹੈ, ਫਿਰ ਕਹਿੰਦਾ ਅਰਬਾਂ ਪਤੀ ਬਣੀਏ। ਉਹ ਪੈਸੇ ਦੇ ਪਿੱਛੇ ਦੌੜਦਾ ਹੈ, ਲੋਭ ਦੇ ਅਧੀਨ ਹੋ ਕੇ ਐਸੇ ਐਸੇ ਕੰਮ ਕਰਦਾ ਜਿਹੜੇ ਉਸ ਦੀ ਸ਼ਾਨ ਦੇ ਬੜੇ ਖਿਲਾਫ ਹੁੰਦੇ। ਭਾਈਆਂ ਦਾ ਹੱਕ ਮਾਰ ਲੈਂਦਾ ਹੈ, ਆਪਣਿਆਂ ਨਾਲ ਧੋਖਾ ਕਰ ਜਾਂਦਾ ਹੈ, ਗੁਰੂ ਘਰ ਵਿੱਚ ਆ ਕੇ ਵੀ ਕਈ ਚੋਰੀ ਕਰ ਜਾਂਦੇ ਹੈ। ਪਤਾ ਲੱਗਦਾ ਵੀ ਗਿਆਨੀ ਜੀ ਤਾਂ ਕੀਰਤਨ ਕਰਦੇ ਰਹਿ ਗਏ ਅਤੇ ਪੰਜ ਦਾ ਨੋਟ ਰੱਖਿਆ ਅਤੇ 50 ਇਕੱਠੇ ਕਰਕੇ ਲੈ ਗਏ, ਅਤੇ ਉਹ ਫਿਰ ਸਾਡਾ ਵੀ ਧਿਆਨ ਭਾਈ ਉੱਧਰ ਹੀ ਹੁੰਦਾ ਬਈ ਕਿਰਪਾ ਹੀ ਰੱਖਿਆ ਕਰੋ। ਆਖੋ ਸਤਨਾਮ ਸ੍ਰੀ ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨੇਕ ਲਹਿਰੀ ਕਲੋਲ 'ਤੇ, ਅਨੇਕਾਂ ਲਹਿਰਾਂ ਇਸ ਮਨ 'ਚ ਪੈਦਾ ਕਰਦਾ ਹੈ। ਆਵੰਤ ਜਾਵੰਤ ਥਕੰਤ ਜੀ ਆ, ਆਉਂਦਿਆਂ ਜਾਂਦਿਆਂ ਜੀਵ ਥੱਕਦਾ, ਜਨਮ ਮਰਨ ਦੇ ਚੱਕਰ 'ਚ ਪੈਂਦਾ, ਅਨੇਕ ਭਾਂਤ ਬਹੁ ਡੋਲ 'ਤੇ, ਬਹੁਤ ਜ਼ਿਆਦਾ ਮਨ ਡੋਲਦਾ ਰਹਿੰਦਾ। ਸੋ ਲੋਭ ਅਕਾਲ ਪੁਰਖ ਦੇ ਸਰੂਪ ਵਿੱਚ ਨਹੀਂ ਹੈ। ਮੋਹ, ਸਾਧ ਸੰਗਤ ਜੀ, ਲੋਭ ਅਤੇ ਮੋਹ ਜਿਹੜੇ ਹਨ, ਇਹ ਕਾਮ ਅਤੇ ਕ੍ਰੋਧ ਅਤੇ ਲੋਭ, ਇਹ ਜਿਹੜੇ ਤਿੰਨ ਹਨ, ਇਹ ਜਦੋਂ ਬੰਦੇ 'ਚ ਆਉਂਦੇ ਉਹਨੂੰ ਪਤਾ ਲੱਗਦਾ, ਅਹਿਸਾਸ ਹੁੰਦਾ। ਕਾਮੀ ਬੰਦੇ ਨੂੰ ਜਦੋਂ ਕਾਮ ਦੀ ਵਾਸ਼ਨਾਵਾਂ ਉਹਦੇ ਅੰਦਰ ਪ੍ਰਬਲ ਹੁੰਦੀਆਂ ਨੇ, ਉਹਦੇ ਚਿਹਨ ਚੱਕਰ ਬਦਲਦੇ ਨੇ ਸਰੀਰ ਦੇ, ਉਹਨੂੰ ਮਹਿਸੂਸ ਹੁੰਦਾ ਕਿ ਮੇਰੇ 'ਚ ਕਾਮ ਹੈ। ਜਦੋਂ ਕ੍ਰੋਧ ਆ ਰਿਹਾ ਹੁੰਦਾ ਉਦੋਂ ਵੀ ਪਤਾ ਹੁੰਦਾ ਵੀ ਮੈਨੂੰ ਗੁੱਸਾ ਆ ਗਿਆ, ਅਤੇ ਲੋਭ ਦਾ ਵੀ ਬੰਦੇ ਨੂੰ ਵੀ ਮੈਂ ਹੁਣ ਲੋਭ ਕਰ ਰਿਹਾ, ਇਹ ਮਿਲ ਜਾਵੇ ਇਹ ਮਿਲ ਜਾਵੇ। ਦੋ ਚੀਜ਼ਾਂ ਐਸੀਆਂ ਨੇ ਜਿਹਦਾ ਪਤਾ ਨਹੀਂ ਲੱਗਦਾ, ਉਹ ਮਿੱਠਾ ਜ਼ਹਿਰ ਅੰਦਰ 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 ਵੱਧਦਾ ਰਹਿੰਦਾ, ਉਹ ਹੈ ਮੋਹ ਅਤੇ ਹੰਕਾਰ। ਮੋਹ ਕਦੋਂ ਹੋ ਜਾਣਾ, ਕਿਹੜੇ ਬੱਚੇ ਨਾਲ ਹੋ ਜਾਣਾ, ਕਿਹੜੀ ਚੀਜ਼ ਨਾਲ ਹੋ ਜਾਣਾ, ਕੋਈ ਪਤਾ ਨਹੀਂ, ਅਤੇ ਉਹ ਵੱਧਦਾ ਜਾਂਦਾ ਅਤੇ ਬੰਦਾ ਉਸ ਮੋਹ ਵਿੱਚ ਪਾਗਲ ਹੋ ਜਾਂਦਾ। ਅਤੇ ਹੰਕਾਰ ਵਾਲੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ 'ਚ ਹੰਕਾਰ ਹੈ, ਜੇ ਉਹਨੂੰ ਕੋਈ ਕਹਿ ਦੇਵੇ ਵੀ ਤੇਰੇ 'ਚ ਹੰਕਾਰ ਹੈ, ਉਹ ਕਹਿੰਦਾ ਲੈ ਮੈਂ ਤਾਂ ਬੜਾ ਨਿਮਰਤਾ ਵਾਲਾ, ਮੇਰੇ ਤੋਂ ਵਧੀਆ ਨਿਮਰਤਾ ਵਾਲਾ ਕਿਹੜਾ ਹੋ ਸਕਦਾ, ਹੰਕਾਰ 'ਚ ਕਹੀ ਜਾਂਦਾ। ਜੇ ਹੰਕਾਰ ਨਾ ਹੋਵੇ ਤਾਂ ਉਹ ਕਦੀ ਕਹੇਗਾ ਵੀ ਮੈਂ ਨਿਮਰਤਾ ਵਾਲਾ, ਉਹਦੇ ਕਹੇਗਾ ਜੀ ਠੀਕ ਹੈ ਮੇਰੇ 'ਚ ਨਿਮਰਤਾ। ਹੰਕਾਰ ਹੈ ਜਿਹੜਾ ਉਹ ਉਸ ਪਾਸੇ ਉਹਨੂੰ ਆਪਣੇ ਔਗਣ ਦਾ ਅਹਿਸਾਸ ਨਹੀਂ ਹੋਣ ਦਿੰਦਾ, ਬਲਕਿ ਹੰਕਾਰ ਕਾਮ ਕ੍ਰੋਧ ਲੋਭ ਹੰਕਾਰ ਨੂੰ ਵੀ ਕੱਜ ਲੈਂਦਾ ਅਤੇ ਉਹਨਾਂ ਨੂੰ ਵੀ ਵਿੱਚੇ ਹੀ ਥਾਂ ਦੇ ਕੇ ਰੱਖਦਾ। ਇਸੇ ਕਰਕੇ ਸਾਹਿਬ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਹੈ, ਸਾਰੀਆਂ ਬਿਮਾਰੀਆਂ ਲਾਉਂਦਾ ਹੈ। ਸੋ ਸਾਹਿਬ ਜੀ ਕਹਿੰਦੇ ਪਰਮੇਸ਼ਰ ਵਿੱਚ ਇਹ ਵਿਕਾਰ ਨਹੀਂ ਹਨ।
ਰੋਗ ਨਾ ਸੋਗ ਨਾ ਭੋਗ ਨਾ ਪੈ ਹੈ,
ਪਰਮਾਤਮਾ ਨੂੰ ਕੋਈ ਰੋਗ ਸੋਗ ਬਿਮਾਰੀ ਵੀ ਨਹੀਂ ਹੈ ਅਤੇ ਨਾ ਉਹ ਕਿਸੇ ਪਿਛੇ ਭੋਗ ਵਿੱਚ ਪੈਂਦਾ ਹੈ। ਖਾਣ ਦਾ ਭੋਗ, ਦੇਖਣ ਦਾ ਭੋਗ, ਸੁਣਨ ਦਾ ਭੋਗ ਕਈ ਪ੍ਰਕਾਰ ਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। 8 ਪ੍ਰਕਾਰ ਦਾ ਭੋਗ ਗ੍ਰੰਥਾਂ ਵਿੱਚ ਕਥਨ ਕੀਤਾ ਹੈ, ਪਰਮਾਤਮਾ 'ਚ ਇੱਕ ਪ੍ਰਕਾਰ ਦਾ ਵੀ ਨਹੀਂ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਨਾ ਉਹਨੂੰ ਰੋਗ ਸੋਗ ਹੈ, ਨਾ ਭੋਗ ਹੈ, ਨਾ ਉਹਨੂੰ ਕਿਸੇ ਦਾ ਭੈ ਹੈ, ਕਿਸੇ ਤੋਂ ਡਰਦਾ ਨਹੀਂ, ਨਿਰਭਉ ਸਰੂਪ ਹੈ ਪਰਮੇਸ਼ਰ ਦਾ।
ਦੇਹ ਵਿਹੀਨ ਸਨੇ ਸਭੋ ਤਨ,
ਉਹ ਪੰਜ ਭੂਤਕ ਦੇਹ ਤੋਂ ਰਹਿਤ ਹੈ ਅਤੇ ਸਾਰੀ ਮੋਹ ਮਾਇਆ ਤੋਂ, ਸੰਸਾਰ ਦੀ ਦੁਨਿਆਵੀ ਜਿਹੜੀ ਮੋਹ ਮਾਇਆ ਉਹਦੇ ਤੋਂ ਬਿਰਕਤ ਹੈ।
ਨਹਿ ਬਿਰਗਤ ਅਗੇ ਅਛੇ ਹੈ,
ਉਹ ਪਰਮਾਤਮਾ ਨੇਹ ਤੋਂ ਰਹਿਤ ਅਤੇ ਵਾਹਿਗੁਰੂ ਅਕਾਲ ਪੁਰਖ ਅੱਗੇ ਘਰ ਤੋਂ ਰਹਿਤ ਹੈ। ਉਹਦਾ ਕੋਈ ਮਕਾਨ ਨਹੀਂ ਵੀ ਇਸ ਘਰ 'ਚ ਰਹਿੰਦਾ, ਕੋਈ ਕਹਿੰਦਾ ਮੰਦਰ 'ਚ ਰਹਿੰਦਾ, ਕੋਈ ਕਹਿੰਦਾ ਮਸੀਤ 'ਚ ਰਹਿੰਦਾ, ਕੋਈ ਕਹਿੰਦਾ ਗੁਰਦੁਆਰੇ 'ਚ ਰਹਿੰਦਾ, ਕੋਈ ਕਹਿੰਦਾ ਚਰਚ 'ਚ ਰਹਿੰਦਾ, ਪਰ ਸਾਧ ਸੰਗਤ ਜੀ ਰੱਬ ਤਾਂ ਸਾਰਿਆਂ 'ਤੇ ਰਹਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਥਾਂ ਐਸੀ ਨਹੀਂ ਜਿੱਥੇ ਰੱਬ ਨਾ ਰਹਿੰਦਾ ਹੋਵੇ, ਪਰ ਵੱਖਰਾ ਘਰ ਵਿਸ਼ੇਸ਼ ਉਹਦਾ ਕੋਈ ਨਹੀਂ ਹੈ। ਗੁਰੂ ਘਰ, ਮੰਦਰ, ਮਸੀਤ, ਚਰਚ ਜਿਹੜੇ ਬਣੇ ਨੇ, ਇਹ ਸਾਨੂੰ ਸਤਸੰਗ ਕਰਨ ਵਾਸਤੇ ਮਹਾਰਾਜ ਨੇ ਥਾਵਾਂ ਦਿੱਤੀਆਂ। ਇੱਥੇ ਬਹਿ ਕੇ ਤੁਸੀਂ ਚਿੰਤਨ ਕਰੋ ਉਹ ਪਰਮਾਤਮਾ ਦਾ। ਜਦੋਂ ਤੁਸੀਂ ਇੱਥੇ ਬਹਿ ਕੇ ਚਿੰਤਨ ਕਰੋਗੇ, ਸ਼ਰਧਾ ਰੱਖ ਕੇ ਅਤੇ ਆਪਣੇ ਅੰਦਰ ਪਰਮਾਤਮਾ ਨੂੰ ਦੇਖੋਗੇ, ਤਾਂ ਇਹ ਸੱਚਖੰਡ ਬਣੇਗਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਜੇ ਆਪਾਂ ਕਹੀਏ ਵੀ ਬਸ ਗੁਰਦੁਆਰੇ ਗਏ, ਮੱਥਾ ਟੇਕ ਕੇ ਆ ਗਏ, ਇੱਦਾਂ ਨਹੀਂ। ਭਾਵਨਾ ਰੱਖਣੀ, ਮੱਥਾ ਟੇਕਣ ਨਾਲ ਵੀ ਫਲ ਮਿਲਣਾ, ਆਉਣ ਨਾਲ ਵੀ ਫਲ ਮਿਲਣਾ, ਪਰਿਕਰਮਾ ਕਰਨ ਦਾ ਵੀ ਫਲ ਮਿਲਣਾ, ਮੱਥੇ ਟੇਕਣ ਦਾ ਵੀ ਫਲ ਮਿਲਣਾ। ਇਹ ਸਾਰੀਆਂ ਵਿਚਕਾਰਲੀਆਂ ਕਲਾਸਾਂ ਨੇ। ਜਿਵੇਂ MA ਤੱਕ ਪਹੁੰਚਣ ਲਈ ਪ੍ਰਾਇਮਰੀ, ਮਿਡਲ, ਹਾਈ ਸਕੂਲ ਅਤੇ ਫਿਰ ਕਾਲਜ ਤੋਂ ਬਾਅਦ ਫਿਰ ਯੂਨੀਵਰਸਿਟੀ ਆਉਂਦੀ ਹੈ, ਇਸੇ ਤਰ੍ਹਾਂ ਇਹ ਸਾਰੀਆਂ ਕਲਾਸਾਂ ਵਿਚਲੀਆਂ ਛੱਡ ਵੀ ਨਹੀਂ ਦੇਣੀਆਂ। ਕਈ ਵਾਰੀ ਕਈ ਅਰਥ ਇਹ ਲਾ ਲੈਂਦੇ ਆ ਵੀ ਜੀ ਕੋਈ ਲੋੜ ਨਹੀਂ ਗੁਰਦੁਆਰੇ ਦੀ, ਗਿਆਨੀ ਜੀ ਕਹਿੰਦੇ ਸੀ ਰੱਬ ਸਾਰੀਆਂ ਥਾਵਾਂ 'ਤੇ ਹੈ, ਪੁੱਠਾ ਅਰਥ ਛੇਤੀ ਲਾਉਂਦੇ। ਪਰ ਇਹ ਗੱਲਾਂ ਉੱਪਰਲੇ ਮੰਡਲ ਦੀਆਂ ਹੋ ਰਹੀਆਂ ਨੇ, ਆਪਣੀਆਂ ਕਲਾਸਾਂ ਅਜੇ ਥੱਲੇ ਵਾਲੀਆਂ ਨੇ। ਇਸ ਕਰਕੇ ਆਪਾਂ ਗੁਰੂ ਘਰਾਂ ਤੋਂ, ਗੁਰੂ ਅਸਥਾਨਾਂ ਤੋਂ ਟੁੱਟਣਾ ਵੀ ਨਹੀਂ। ਪਰ ਮਹਾਰਾਜ ਕਹਿੰਦੇ ਪਰਮਾਤਮਾ ਸਾਰੇ ਦੇਸ਼ਾਂ ਵਿੱਚ ਹੈ, ਉਹਦਾ ਕੋਈ ਖਾਸ ਘਰ ਨਾ ਸਮਝ ਲੈਣਾ। ਅਤੇ ਅਕਸ਼ੈ ਹੈ, ਛੈ ਨਾਮ ਹੈ ਨਾਸ ਹੋਣ ਦਾ ਜੀ, ਛੈ ਹੋ ਜਾਣਾ। ਵਾਹਿਗੁਰੂ ਦਾ ਨਾਸ ਨਹੀਂ ਹੁੰਦਾ, ਛੈ ਨਹੀਂ ਹੁੰਦਾ।
ਜਾਣ ਕੋ ਦੇਤ ਅਜਾਣ ਕੋ ਦੇਤ,
ਵਾਹਿਗੁਰੂ ਜਾਣ ਵਾਲੀਆਂ ਚੀਜ਼ਾਂ ਨੂੰ ਜਾਨਵਰਾਂ ਨੂੰ ਵੀ ਦਿੰਦਾ, ਜਿਹੜੇ ਜਾਣ ਵਾਲੇ ਨੇ। ਆਪਾਂ ਜਾਣ ਵਾਲੇ ਹਾਂ, ਸਾਰੇ ਜਾਣ ਹੈ ਆਪਣੇ ਵਿੱਚ। ਅਜਾਨ ਜਿਹਨਾਂ ਵਿੱਚ ਜਾਨ ਨਹੀਂ, ਜੜ ਪਦਾਰਥ ਨੇ, ਪੱਥਰ ਵਗੈਰਾ। ਕਦੀ ਸਰਵਲੋਕ ਗ੍ਰੰਥ ਪੜ੍ਹੋ ਨਾ, ਉਹਦੇ ਵਿੱਚ ਸਾਧ ਸੰਗਤ ਜੀ ਬ੍ਰਹਮ ਗਿਆਨ ਭਰਿਆ ਪਿਆ। ਪੱਥਰ ਵੀ ਕਹਿ ਰਹੇ ਨੇ, ਹੇ ਅਕਾਲ ਪੁਰਖ, ਮੈਂ ਜੇ ਪੱਥਰ ਬਣਿਆ ਨਾ, ਤੇਰੀ ਕਿਰਪਾ ਨਾਲ ਬਣਿਆ ਹਾਂ, ਆਖੋ ਸਤਨਾਮ ਸ੍ਰੀ। ਦਸਮ ਪਾਤਸ਼ਾਹ ਦੀ ਗੱਲਾਂ ਦੇਖੋ ਕਿੰਨੀਆਂ ਡੂੰਘੀਆਂ। ਅੱਜ ਕੱਲ੍ਹ ਇੱਕਦਮ ਹੀ ਐਵੇਂ ਗੱਲਾਂ ਕਰ ਦਿੰਦੇ ਆ, ਆਖੇ ਜੀ ਇਹ ਬਾਣੀ ਕਿੱਥੋਂ ਹੋ ਗਈ ਹੈ, ਕਿਉਂ ਕਿੱਥੋਂ ਲਿਖੀ, ਕਿ ਇੱਕ ਮਿੰਟ 'ਚ ਪੁੱਛਦੇ ਆ, ਦੱਸੋ ਜੀ ਗੱਲ ਕਿੱਥੇ ਲਿਖੀ ਹੈ। ਕੋਈ ਕਥਾ ਕਰ ਲਓ ਗੁਰਦੁਆਰੇ 'ਚ, ਅਤੇ ਕਿੰਤੂ ਵਾਲੇ ਕੁਤਰਕਾ ਸਿੰਘ ਕਹਿਣਗੇ ਜੀ ਅਸੀਂ ਤਾਂ ਪਹਿਲੀ ਵਾਰ ਸੁਣੀ ਹੈ। ਅਤੇ ਮੈਂ ਕਹਿੰਦਾ ਹੁੰਦਾ ਵੀ ਪਹਿਲਾਂ ਸੁਣ ਲੈਣੀ ਸੀ ਭਰਾਵਾ, ਸਾਡਾ ਕੀ ਕਸੂਰ ਹੈ, ਤੂੰ ਪਹਿਲੀ ਵਾਰੀ ਸੁਣੀ ਆ, ਹੋਰ ਸੁਣਨੀ ਅੱਗੇ ਨੂੰ, ਸੁਣੀ ਜਾਓ, ਰੋਜ਼ ਆਇਆ ਕਰੋ ਅਤੇ ਫਿਰ ਆ ਜਾਏਗੀ ਕਦੀ। ਜੇ ਆਪਾਂ ਆਉਣਾ ਹੀ ਕਦੀ ਕਦਾਈ ਹੈ, ਹਫ਼ਤੇਵਾਰੀ ਗੁਰਦੁਆਰੇ ਆਏ, ਇੱਕ ਵਾਰੀ ਕਥਾ ਸੁਣੀ, ਮੁੜ ਕੇ ਪਹਿਲੀ ਵਾਰ ਸੁਣੀ ਹੈ, ਉਹਨਾਂ ਦੇ ਕਹਿਣ ਦਾ ਇਹ ਮਤਲਬ ਹੁੰਦਾ ਵੀ ਇਹ ਗਲਤ ਹੈ, ਅਸੀਂ ਪਹਿਲੀ ਵਾਰ ਸੁਣੀਏ, ਇਹ ਨਹੀਂ ਹੋ ਸਕਦਾ। ਐਸੀ ਗੱਲ ਨਹੀਂ ਸਾਧ ਸੰਗਤ ਜੀ ਕਿ ਜਿਹੜੀ ਗੱਲ ਪਹਿਲੀ ਵਾਰ ਸੁਣੀ ਹੋਵੇ ਉਹ ਹੋਵੇ ਹੀ ਨਾ। ਸਾਰੀਆਂ ਗੱਲਾਂ ਬੰਦਾ ਪਹਿਲੀ ਵਾਰ ਹੀ ਸੁਣਦਾ, ਫਿਰ ਦੂਜੀ ਵਾਰੀ ਸੁਣਦਾ, ਫਿਰ ਤੀਜੀ ਵਾਰੀ ਸੁਣਦਾ। ਜੇ ਕੋਈ ਰੋਜ਼ ਸੁਣੀ ਜਾਵੇ ਤਾਂ ਉਹਨੂੰ ਸ਼ੰਕਾ ਨਹੀਂ ਹੁੰਦਾ, ਜਿਹੜਾ ਪਹਿਲੀ ਵਾਰ ਸੁਣੇ ਉਹਨੂੰ ਸ਼ੰਕਾ ਜ਼ਰੂਰ ਹੁੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਜਿਹੜੇ ਜੜ ਪਦਾਰਥ ਨੇ ਨਾ, ਪੱਥਰ ਵਗੈਰਾ, ਜਿਹੜੇ ਬੋਲ ਨਹੀਂ ਸਕਦੇ, ਜਿਹੜੇ ਸੋਚ ਨਹੀਂ ਸਕਦੇ, ਜਿਹੜੇ ਸੁਣ ਨਹੀਂ ਸਕਦੇ, ਉਹਨਾਂ ਨੂੰ ਵੀ ਵਾਹਿਗੁਰੂ ਨੇ ਤਾਕਤ ਦਿੱਤੀ ਹੈ। ਉਹ ਪੱਥਰ ਐਵੇਂ ਨਹੀਂ ਬਣਿਆ, ਉਹ ਵੀ ਤਾਂ ਕਿਤੋਂ ਨਾ ਕਿਤੋਂ ਬ੍ਰਹਮੰਡ ਦੇ ਵਿੱਚੋਂ ਹੀ ਹੈ ਨਾ, ਕਿਹਨੇ ਰਚਿਆ ਉਹਨੂੰ, ਉਹ ਵੀ ਪਰਮੇਸ਼ਰ ਦੀ ਰਚਨਾ ਹੈ। ਧਿਆਨ ਨਾਲ ਦੇਖੋ ਜਰਾ, ਜਾਨ ਕੋ ਦੇਤ ਅਜਾਨ ਕੋ ਦੇਤ, ਅਜਾਨ ਦੇਵਤੇ ਵੀ ਹਨ, ਉਹ ਪਰਮੇਸ਼ਰ ਉਹਨਾਂ ਦੇ ਅੰਦਰ ਪ੍ਰਕਾਸ਼ ਕਰਦਾ ਹੈ। ਹਾਂਜੀ,
ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ,
ਉਹ ਜ਼ਮੀਨ ਨੂੰ ਵੀ ਦਿੰਦਾ ਹੈ, ਜ਼ਮਾਨੇ ਨੂੰ ਵੀ ਦਿੰਦਾ ਹੈ, ਅਸਮਾਨ ਨੂੰ ਵੀ ਦਿੰਦਾ ਹੈ, ਜਿੰਨੇ ਜੀਵ ਜੰਤੂ ਨੇ ਧਰਤੀ ਦੇ ਅਸਮਾਨ ਦੇ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।
ਕਾਹੇ ਕੋ ਡੋਲਤ ਹੈ ਤੁਮਰੀ ਸੁਧ,
ਹੇ ਬੰਦੇ ਕਿਉਂ ਤੂੰ ਡੋਲਦਾ ਹੈ, ਕਿਉਂ ਘਬਰਾਉਂਦਾ ਹੈ, ਮੇਰਾ ਕੀ ਬਣੇਗਾ, ਮੈਂ ਕਿੱਥੇ ਜਾਵਾਂਗਾ, ਕੀ ਖਾਵਾਂਗਾ, ਕਿੱਦਾਂ ਰਹਾਂਗਾ, ਇਹ ਤੂੰ ਜੋ ਚਿੰਤਾ ਕਿਉਂ ਕਰਦਾ ਹੈ।
ਸੁੰਦਰ ਸ੍ਰੀ ਪਦਮਾਪਤ ਲੈ ਹੈ,
ਉਹ ਸੋਹਣਿਆਂ ਦਾ ਸੁਲਤਾਨ ਵਾਹਿਗੁਰੂ, ਸੁੰਦਰ ਸਾਰਿਆਂ ਤੋਂ ਸੋਹਣਾ ਪ੍ਰਭੂ, ਪਦਮਾਪਤੀ ਮਾਇਆ ਦਾ ਸੁਆਮੀ ਖਸਮ, ਤੇਰੀ ਸੁਧ ਲਏਗਾ। ਜਿਹਨੇ ਅੱਜ ਤੱਕ ਤੈਨੂੰ ਪਾਲਿਆ ਨਾ, ਕੱਲ੍ਹ ਵੀ ਪਾਲੇਗਾ। ਉਹ ਤੈਨੂੰ ਕਦੀ ਪ੍ਰਸ਼ਾਦੇ ਤੋਂ ਰੋਟੀ ਤੋਂ ਭੁੱਖਿਆ ਨਹੀਂ ਮਰਨ ਦੇਗਾ, ਤੂੰ ਚਿੰਤਾ ਛੱਡ ਕੇ ਭਜਨ ਕਰ ਲੈ।
ਰੋਗਣ ਤੇ ਅਰ ਸੋਗਣ ਤੇ,
ਉਹ ਪਰਮਾਤਮਾ ਰੋਗਾਂ ਤੋਂ ਅਤੇ ਸੋਗਾਂ ਤੋਂ,
ਜਲ ਜੋਗਣ ਤੇ ਬੋ ਪੰਦ ਬਚਾਵੇ,
ਔਰ ਜਲ ਜੋਗਣੀਆਂ ਜਿਹੜੀਆਂ ਹਨ ਜਲ ਦੇ ਵਿੱਚ ਰਹਿਣ ਵਾਲੀਆਂ ਉਹਨਾਂ ਤੋਂ ਵੀ ਬਚਾਉਂਦਾ ਹੈ, ਅਨੇਕਾਂ ਪ੍ਰਕਾਰ ਦੇ ਬਿਮਾਰੀਆਂ ਰੋਗ ਦੁੱਖ ਸੁੱਖ ਉਹਨਾਂ ਤੋਂ ਰੱਖਿਆ ਕਰਦਾ ਪਰਮੇਸ਼ਰ।
ਸਤਰਿਆ ਅਨੇਕ ਚਲਾਵਤ ਘਾਵ,
ਵੈਰੀ ਮਾਰਨ ਵਾਸਤੇ ਬੰਦੇ ਨੂੰ ਬੜੇ ਘਾ ਚਲਾਉਂਦੇ ਨੇ, ਹਥਿਆਰ ਚਲਾਉਂਦੇ ਨੇ,
ਤਉ ਤਨ ਏਕ ਨਾ ਲਾਗਨ ਪਾਵੇ,
ਪਰ ਜਿਹਦਾ ਰਾਖਾ ਵਾਹਿਗੁਰੂ ਹੋਵੇ ਉਸ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਲੱਖਾਂ ਬਾਹਾਂ ਵਾਲੇ ਲੱਖਾਂ ਸ਼ਸਤਰ ਚਲਾ ਦੇਣ। ਆ ਪਿੱਛੇ ਜਫਰਨਾਮੇ ਸਾਹਿਬ ਵਿੱਚ ਆਪਾਂ ਸੁਣਿਆ ਹੀ ਹੈ ਨਾ, ਕਲਗੀਧਰ ਪਾਤਸ਼ਾਹ ਕਹਿੰਦੇ ਮੇਰਾ ਰਾਖਾ ਵਾਹਿਗੁਰੂ ਸੀ, ਤੇਰੀਆਂ ਫੌਜਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ, ਮੇਰਾ ਰਾਖਾ ਅਕਾਲ ਪੁਰਖ ਸੀ। ਸ਼ਤਰ ਅਨੇਕ ਚਲਾਵਤ ਘਾਵ, ਵੈਰੀ ਅਨੇਕਾਂ ਘਾਵ ਕਈ ਵਾਰ ਚਲਾਉਂਦੇ ਹੈ, ਦਾ ਚਲਾਉਂਦੇ ਹਨ,
ਤਉ ਤਨ ਏਕ ਨਾ ਲਾਗਨ ਪਾਵੇ।
ਤਾਂ ਵਾਹਿਗੁਰੂ ਪਰਮੇਸ਼ਰ ਦੇ ਭਗਤਾਂ ਨੂੰ ਉਹਨਾਂ ਦਾ ਵਾਰ ਇੱਕ ਵੀ ਨਹੀਂ ਲੱਗ ਸਕਦਾ।
ਰਾਖਤ ਆਪਣੋ ਕਰਦਾ ਕਾਰ,
ਪਰਮੇਸ਼ਰ ਆਪਣੇ ਪਿਆਰਿਆਂ ਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ। ਗੁਰਪੂਰਾ ਸਤਿਗੁਰੂ ਜਿਹਦੇ ਸਿਰ ਦੇ ਉੱਤੇ ਹੈ ਉਹਦੀ ਰੱਖਿਆ ਉਹ ਹਰ ਤਰ੍ਹਾਂ ਨਾਲ ਹੱਥ ਦੇ ਕੇ ਕਰਦਾ ਹੈ।
ਪਾਪ ਸਬੂ ਨਾ ਪੇਟਨ ਪਾਵੇ,
ਔਰ ਉਹਨੂੰ ਪਾਪ ਵੀ ਨਹੀਂ ਆ ਕੇ ਨੇੜੇ। ਸਭ ਤੋਂ ਵੱਡਾ ਦੁੱਖ ਤਾਂ ਪਾਪ ਹੀ ਦਿੰਦੇ ਹੈ ਨਾ, ਪਾਪ ਦਾ ਫਲ ਦੁੱਖ ਹੈ ਅਤੇ ਪੁੰਨ ਦਾ ਫਲ ਸੁੱਖ ਹੈ, ਕੁਦਰਤ ਦਾ ਨਿਯਮ ਹੈ ਅਟਲ। ਕੋਈ ਵੀ ਕਰਕੇ ਵੇਖ, ਚੰਗੇ ਕੰਮ ਕਰੇਗਾ ਸੁੱਖ ਮਿਲੇਗਾ, ਮਾੜੇ ਕੰਮ ਕਰੇਗਾ ਉਹਦਾ ਫਲ ਦੁੱਖ ਮਿਲੇਗਾ। ਅਸੀਂ ਸਾਰੇ ਇਹਦੇ 'ਚ ਰੋਜ਼ ਲੰਘਦੇ ਹਾਂ, ਇਹ ਨਹੀਂ ਵੀ ਅਸੀਂ ਸਾਨੂੰ ਤਜਰਬਾ ਨਹੀਂ, ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਕਰਮਾਂ ਦਾ ਪਤਾ ਹੈ। ਚੰਗੇ ਕਰਮਾਂ ਦਾ ਫਲ ਚੰਗਾ ਭੋਗ ਰਹੇ ਹਾਂ ਅਤੇ ਮਾੜਿਆਂ ਦਾ ਮਾੜਾ ਭੋਗਦੇ ਹਾਂ। ਮਾੜੇ ਕਰਮ ਤੋਂ ਬਚਾਉਂਦਾ ਪਰਮੇਸ਼ੁਰ ਹੱਥ ਦੇ ਕੇ, ਜੈਸੇ ਭਾਈ ਜੋਗਾ ਸਿੰਘ ਜੀ ਨੂੰ ਬਚਾਇਆ। ਅਪਾਪ ਸਮੂਹ ਨਾ ਭੇਟਣ ਪਾਵੇ, ਕੋਈ ਪਾਪ ਨੇੜੇ ਨਹੀਂ ਆਉਂਦਾ ਫਿਰ।
ਔਰ ਕੀ ਬਾਤ ਕਹਾਂ ਕਹਿ ਤੋ ਸੋ,
ਹੇ ਭਾਈ ਹੋਰ ਤਾਂ ਹੋਰ ਤੈਨੂੰ ਕੀ ਕਹੀਏ, ਹੋਰ ਦੀਆਂ ਗੱਲਾਂ ਛੱਡ ਤੂੰ।
ਸੋ ਪੇਟੀ ਕੇ ਪਟ ਬੀਚ ਬਚਾਵੇ,
ਦੇਖ ਲੈ ਪੇਟ ਦੇ ਵਿੱਚ, ਮਾਂ ਦੇ ਪੇਟ ਵਿੱਚ ਜਿੱਥੇ ਕੋਈ ਰੱਖਿਆ ਕਰਨ ਵਾਲਾ ਨਹੀਂ ਹੁੰਦਾ, ਕੋਈ ਮਦਦਗਾਰ ਨਹੀਂ ਹੁੰਦਾ, ਕੋਈ ਹੈਲਪਰ ਨਹੀਂ ਹੁੰਦਾ, ਉੱਥੇ ਵਾਹਿਗੁਰੂ ਹੈਲਪ ਕਰਦਾ, ਉੱਥੇ ਰੱਖਿਆ ਕਰਦਾ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਮਾਂ ਦੇ ਪੇਟ 'ਚ ਕੋਈ ਆਵਾਜ਼ ਮਾਰ ਸਕਦਾ ਬੱਚਾ ਕਿਸੇ ਨੂੰ? ਇੱਥੇ ਤਾਂ ਚਲੋ ਕੋਈ ਬਿਮਾਰੀ ਆ ਗਈ, ਭਾਈ ਸਾਹਿਬ ਆਓ ਮੇਰੀ ਮਦਦ ਕਰੋ, ਕੋਈ ਬਿਮਾਰ ਡਾਕਟਰ ਕੋਲ ਜਾਵਾਂਗੇ, ਕਿਸੇ ਵਕੀਲ ਕੋਲ ਜਾਵਾਂਗੇ, ਸੌ ਆਪਾਂ ਹੀਲੇ ਕਰਾਂਗੇ, ਪਰ ਉੱਥੇ ਸਿਰਫ ਰੱਬ ਨੂੰ ਆਵਾਜ਼ਾਂ ਮਾਰਦਾ, ਮੇਰੇ ਮਾਲਕ ਇੱਥੇ ਮੇਰੀ ਰੱਖਿਆ ਕਰ, ਅਤੇ ਪਰਮੇਸ਼ੁਰ ਉੱਥੇ ਉਹਦੀ ਰੱਖਿਆ ਕਰਦਾ ਹੈ।
ਜਚ ਪੁਚੰਗ ਸੋ ਦਾਨਵ ਦੇਵ,
ਮਹਾਰਾਜ ਕਹਿੰਦੇ ਉਸ ਪਰਮੇਸ਼ੁਰ ਨੂੰ ਪਾਉਣ ਵਾਸਤੇ ਬੜਿਆਂ ਬੜਿਆਂ ਨੇ ਯਤਨ ਕੀਤੇ। ਯਕਸ਼ ਦੇਵਤਿਆਂ ਤੋਂ ਥੱਲੇ ਇੱਕ ਜਾਤੀ ਹੈ ਜਿਹਨਾਂ ਨੂੰ ਯਕਸ਼ ਕਹਿੰਦੇ ਨੇ, ਦੇਵ ਦੈਤ ਜਛਨ ਉਪਜਾਇਓ, ਰੋਜ਼ ਚੌ ਪੈਸਾ 'ਚ ਪੜ੍ਹਦੇ ਨੇ, ਉਹ ਜਿਹੜੇ ਯਕਸ਼ ਹਨ ਉਹਨਾਂ ਬਾਰੇ ਮਹਾਰਾਜ ਕਹਿੰਦੇ ਉਹ ਵੀ ਪਰਮੇਸ਼ੁਰ ਦਾ ਅੰਤ ਨਹੀਂ ਪਾ ਸਕੇ। ਭੁਚੰਗ ਕਹਿੰਦੇ ਸੱਪ ਨਾਗ ਲੋਕ ਦੇ ਰਹਿਣ ਵਾਲੇ, ਜਿਹੜੇ ਨਾਗਾਂ ਦਾ ਲੋਕ ਹੈ ਉੱਥੇ ਕਰੋੜਾਂ ਹੀ ਨਾਗ ਹਨ, ਕਰੋੜਾਂ ਹੀ ਵੱਖੋ ਵੱਖ ਕਿਸਮ ਦੇ ਨਾਗ, ਉਹਨਾਂ ਦਾ ਆਪਣਾ ਹੀ ਮੰਡਲ ਹੈ, ਆਪਣੀ ਉਹਨਾਂ ਦੀ ਧਰਤੀ ਹੈ, ਆਪਣਾ ਹੀ ਉਹਨਾਂ ਦਾ ਪ੍ਰਬੰਧ ਹੈ, ਆਪਣੀ ਉਹਨਾਂ ਦੀ ਦੁਨੀਆ ਹੈ। ਅਜੀਬੋ ਗਰੀਬ ਕਿਸਮ ਦੀਆਂ ਸ਼ਕਤੀਆਂ ਨੇ ਇਸ ਬ੍ਰਹਿਮੰਡ ਵਿੱਚ, ਅਸੀਂ ਜਿਹੜੀ ਨਜ਼ਰ ਨਾਲ ਦੇਖ ਰਹੇ ਹਾਂ ਸਾਡਾ ਨਜ਼ਰੀਆ ਬਹੁਤ ਛੋਟਾ ਹੈ। ਮਹਾਰਾਜ ਕਹਿੰਦੇ ਜਿਹੜੇ ਜੱਛ ਹਨ ਔਰ ਭੁਚੰਗ ਹਨ ਔਰ ਦਾਨਵ ਦੇਵ ਰਾਕਸ਼ਸ ਅਤੇ ਦੇਵਤੇ ਹਨ,
ਅਪੇ ਤੁਮੈਂ ਸਭੀ ਕਰ ਧਿਆਵੈ,
ਹੇ ਵਾਹਿਗੁਰੂ ਤੈਨੂੰ ਧਿਆਉਂਦੇ ਨੇ ਸਾਰੇ, ਪਰ ਕਹਿ ਦਿੰਦੇ ਨੇ ਕਿ ਪਰਮਾਤਮਾ ਅਭੇਵ ਹੈ, ਅਭੇਵ ਤੁਮੈਂ ਸਭ ਹੀ ਕਰ ਧਿਆਵੈਂ, ਅਭੇਵ ਕਰਕੇ ਧਿਆਉਂਦੇ ਨੇ। ਅਭੇਵ ਦਾ ਮਤਲਬ ਕੀ ਹੋਇਆ? ਜਿਸ ਦਾ ਭੇਦ ਨਹੀਂ ਪੈ ਸਕਦਾ, ਭੇਦ ਤੋਂ ਪਹਿਲਾਂ ਆ ਲੱਗ ਜਾਵੇ ਤਾਂ ਉਹਦਾ ਮਤਲਬ ਅਭੇਦ, ਭੇਦ ਤੋਂ ਰਹਿਤ। ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਦੇਵਤਿਆਂ ਕੋਲੋਂ ਵੀ ਨਹੀਂ ਪੈਂਦਾ, ਦੈਂਤਾਂ ਕੋਲੋਂ ਵੀ ਨਹੀਂ ਪੈਂਦਾ, ਯਕਸ਼ਾਂ ਕੋਲੋਂ ਵੀ ਨਹੀਂ ਪੈਂਦਾ, ਨਾਗ ਲੋਕਾਂ ਦੇ ਕੋਲੋਂ ਵੀ ਨਹੀਂ ਪੈਂਦਾ। ਜਿਤਨੇ ਵੀ ਸੰਸਾਰ ਦੇ ਵਿੱਚ ਜੀਵ ਜੰਤੂ ਹਨ, ਕੋਈ ਵੀ ਬਾਂਹ ਖੜ੍ਹੀ ਕਰਕੇ ਨਹੀਂ ਕਹਿ ਸਕਦਾ ਕਿ ਮੈਂ ਪਰਮੇਸ਼ੁਰ ਦਾ ਅੰਤ ਪਾ ਲਵਾਂਗਾ। ਧਿਆਉਂਦੇ ਹਨ ਪਰਮੇਸ਼ੁਰ ਨੂੰ, ਪਰ ਕੀ ਕਹਿ ਕੇ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ, ਸਾਰੇ ਬੇਅੰਤ ਬੇਅੰਤੀ ਕਹਿੰਦੇ ਹਨ।
ਓਮ ਆਕਾਸ਼ ਪਤਾਲ ਰਸਾਤਲ,
ਓਮ ਧਰਤੀ ਆਕਾਸ਼ ਪਤਾਲ ਅਤੇ ਰਸਾਤਲ, ਪਤਾਲ ਤੋਂ ਵੀ ਥੱਲੇ। ਇਹ ਸੱਤ ਆਕਾਸ਼ ਅਤੇ ਸੱਤ ਪਤਾਲ ਮੰਨੇ ਗਏ ਨੇ। ਇਹਨਾਂ ਸਾਰਿਆਂ ਦੇ ਵਿੱਚ
ਜਚ ਭੁਜੰਗ ਸਵੈ ਸਿਰ ਨਿਆ
ਰਹਿਣ ਵਾਲੇ, ਜਚ ਭੁਜੰਗ ਦੇਵਤੇ ਦਾਨਵ ਜਿੰਨੇ ਵੀ ਮਾਤ ਲੋਕ ਦੇ ਹਨ, ਦੇਵ ਲੋਕ ਦੇ ਹਨ, ਪਤਾਲ ਲੋਕ ਦੇ ਹਨ, ਰਸਾਤਲ ਦੇ ਹਨ, ਕਿਤੇ ਵੀ ਰਹਿੰਦੇ ਨੇ, ਉਹ ਸਾਰੇ ਸਿਰ ਨਿਵਾਉਂਦੇ। ਜਚ ਭੁਜੰਗ ਸਵੈ ਸਿਰ ਨਿਆਵੈ, ਕੋਈ ਹਸਤੀ ਐਸੀ ਨਹੀਂ ਜਿਹੜੀ ਅਕਾਲ ਪੁਰਖ ਅੱਗੇ ਸਿਰ ਨਾ ਝੁਕਾਵੇ। ਉਹਦੇ ਅੱਗੇ ਸਾਰਿਆਂ ਦਾ ਉਹਦਾ ਪ੍ਰਤਾਪ ਇਤਨਾ ਹੈ, ਗਾਵਣ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ, ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਇਹ ਸਾਰੀ ਪੌੜੀ ਪੜ੍ਹ ਲਓ। ਇਹ ਜਪਜੀ ਸਾਹਿਬ ਵਿੱਚ ਵੀ ਆਈ, ਰਹਿਰਾ ਸਾਹਿਬ 'ਚ ਆਈ, ਆਸਾ ਰਾਗ 'ਚ ਵੀ ਤਿੰਨ ਵਾਰੀ ਸੋਦਰ ਆਇਆ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਦੇਵਤੇ ਤੈਨੂੰ ਗਾਉਂਦੇ ਹਨ, ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ। ਅੱਜ ਸਾਡੇ ਪ੍ਰਚਾਰਕ ਇਹ ਕਹਿ ਦਿੰਦੇ ਆ ਜੀ, ਦੇਵਤੇ ਤਾਂ ਹੁੰਦੇ ਹੀ ਕੋਈ ਨਹੀਂ। ਮੈਂ ਉਹਨਾਂ ਭਰਾਵਾਂ ਨੂੰ ਪੁੱਛਦਾ, ਫਿਰ ਗਾਉਂਦੇ ਕੌਣ ਨੇ ਜੇ ਜਿਹੜੀ ਚੀਜ਼ ਹੈ ਹੀ ਨਹੀਂ, ਉਹ ਗਾ ਕਿਵੇਂ ਸਕਦੀ ਹੈ? ਸੋਚਣ ਵਾਲੀ ਗੱਲ ਹੈ ਨਾ। ਜੇ ਹੈਨ ਤਾਂ ਹੀ ਗਾਉਂਦੇ ਨੇ, ਜੇ ਤੁਸੀਂ ਕਹਿ ਦਿਓ ਕਿ ਅਸੀਂ ਨਹੀਂ ਮੰਨਦੇ, ਹੈ ਹੀ ਨਹੀਂ। ਖਾਲਸਾ ਜੀ, ਮੰਨਣਾ ਪੂਜਣਾ ਹੋਰ ਚੀਜ਼ ਹੈ। ਗੁਰੂ ਖਾਲਸਾ ਦੇਵੀ ਦੇਵਤਿਆਂ ਦਾ ਪੁਜਾਰੀ ਨਹੀਂ, ਖਾਲਸਾ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ। ਪਰ ਅਕਾਲ ਪੁਰਖ ਦੀਆਂ ਸ਼ਕਤੀਆਂ ਜਿਹੜੀਆਂ ਬ੍ਰਹਿਮੰਡ ਵਿੱਚ ਚੱਲ ਰਹੀਆਂ ਨੇ, ਇਹ ਉਸ ਅਕਾਲ ਪੁਰਖ ਨੂੰ ਗਾ ਰਹੀਆਂ ਨੇ, ਇਹਦੇ ਤੋਂ ਤਾਂ ਇਨਕਾਰ ਨਹੀਂ ਕਰ ਸਕਦੇ। ਆਖੋ ਸਤਨਾਮ ਸ੍ਰੀ ਵੈ, ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਣ ਤੁਦਨੋ ਸਿੱਧ ਸਮਾਧੀ ਅੰਦਰ। ਕੱਲ੍ਹ ਨੂੰ ਕਹਿਣਗੇ ਸਿੱਧ ਵੀ ਕੋਈ ਨਹੀਂ, ਸਮਾਧੀ ਵੀ ਕੋਈ ਨਹੀਂ। ਇੱਦਾਂ ਦੇ ਨਾਸਤਿਕ ਲੋਕ ਜੇ ਗੁਰਬਾਣੀ ਦੇ ਅਰਥ ਕਰਨ ਲੱਗੇ, ਤਾਂ ਸਾਧ ਸੰਗਤ ਜੀ, ਸੰਗਤਾਂ ਦਾ ਨਿਸ਼ਚਾ ਗੁਰਬਾਣੀ ਤੋਂ ਟੁੱਟਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ। ਦੇਖੋ ਮਹਾਰਾਜ ਸਾਰਿਆਂ ਦੇ ਨਾਂ ਲੈ ਰਹੇ ਆ ਕਿ ਜਚ ਭੁਜੰਗ ਸਾਰੇ ਹੀ ਸਭੈ ਸਿਰ ਨਿਆਵੈ, ਸਾਰੇ ਸਿਰ ਝੁਕਾਉਂਦੇ ਉਸ ਅਕਾਲ ਪੁਰਖ ਦੇ ਅੱਗੇ। ਕੋਈ ਤਾਕਤ ਨਹੀਂ ਜਿਹੜੀ ਸਿਰ ਉੱਚਾ ਕਰੇ। ਕੋਈ ਕਹੇ ਵੀ ਮੈਂ ਨਾਬਰ ਹਾਂ, ਪਰਮੇਸ਼ੁਰ ਨੂੰ ਮੈਂ ਨਹੀਂ ਮੰਨਦਾ, ਉਹਦੇ ਅੱਗੇ ਨਹੀਂ ਕੋਈ ਨਾਬਰ ਹੋ ਸਕਦਾ। ਹਾਂਜੀ,
ਪਾਏ ਸਕੇ ਨਹੀਂ ਪਾਰ ਪ੍ਰਭਾ ਹੂੰ ਕੋ,
ਉਸ ਪ੍ਰਭੂ ਦੀ ਪ੍ਰਭਾ, ਪ੍ਰਭਾ ਕਹਿੰਦੇ ਆ ਉਹਦੀ ਸੋਭਾ, ਉਹਦੀ ਆਭਾ, ਉਹਦੀ ਸ਼ਕਤੀ, ਉਹਦਾ ਜਾਹੋ ਜਲਾਲ, ਉਸ ਵਾਹਿਗੁਰੂ ਦਾ ਨੂਰ, ਉਹਦਾ ਕੋਈ ਅੰਤ ਨਹੀਂ ਪੈ ਸਕਦਾ। ਪਾਏ ਸਕਾ ਨਹੀਂ ਪਾਰ ਪ੍ਰਭਾ, ਪਾਰ ਮੈਨੇ ਅੰਤ, ਪ੍ਰਭਾ ਪਰਮੇਸ਼ੁਰ ਦੀ ਪ੍ਰਭਾ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਕਿੰਨਾ ਸੋਹਣਾ ਹੈ, ਕਿੰਨਾ ਬਲੀ ਹੈ, ਕਿੰਨਾ ਗਿਆਨਵਾਨ ਹੈ, ਕਿੱਡਾ ਅਮੀਰ ਹੈ, ਕਿੱਡੀ ਤਾਕਤ ਦਾ ਮਾਲਕ ਹੈ, ਉਹਦਾ ਇੱਕ ਰੋਮ ਜਿੰਨਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ। ਆਖੋ ਸਤਨਾਮ ਸ੍ਰੀ ਵਾਹਿ, ਕੋਈ ਉਹਦਾ ਅੰਤ ਨਹੀਂ ਪਾ ਸਕਦਾ।
ਨੇਤੀ ਨੇਤ ਵੇਦ ਬਤਾਵੈ,
ਵੇਦ ਜਿਹੜੇ ਚਾਰ ਗਿਆਨ ਦਾ ਸੋਮਾ ਮੰਨੇ ਗਏ ਨੇ, ਸਭ ਤੋਂ ਪਹਿਲੇ ਗ੍ਰੰਥ ਸੰਸਾਰ ਦੇ ਰਿਗ ਵੇਦ, ਸ਼ਾਮ ਵੇਦ, ਯਜੁਰਵੇਦ, ਅਥਰਵਣ ਵੇਦ, ਉਹਨਾਂ ਨੇ ਵੀ ਇੱਕ ਵਰਡ ਵਰਤਿਆ, ਨਾ ਇਤੀ ਨਾ ਇਤੀ ਨਾ ਇਤੀ, ਨੇਤ ਨੇਤ ਬਨ ਤ੍ਰਿਣ ਕਹਿਤ। ਨੇਤ ਦਾ ਅਰਥ ਹੈ ਨਾ ਇਤੀ। ਹੁਣ ਇਹਨੂੰ ਵੀ ਸਮਝ ਲਓ, ਇਤੀ ਦਾ ਮਤਲਬ ਹੈ ਇੱਥੇ ਬਸ ਸਮਾਪਤੀ ਹੈ। ਹਿੰਦੀ, ਸੰਸਕ੍ਰਿਤ, ਪੰਜਾਬੀ ਦੇ ਪੁਰਾਣੇ ਗ੍ਰੰਥ ਪੜ੍ਹੋ, ਲਾਸਟ ਵਿੱਚ ਲਿਖਿਆ ਹੁੰਦਾ ਹੈ ਇਤੀ ਸਮਾਪਤਮ, ਇੱਥੇ ਸਮਾਪਤੀ ਹੈ, ਇੱਥੇ ਬਸ ਹੈ। ਨਾ ਇਤੀ ਦਾ ਮਤਲਬ ਇੱਥੇ ਬਸ ਨਹੀਂ ਹੈ, ਆਖੋ ਵਾਹਿਗੁਰੂ। ਇੱਥੇ ਬਸ ਨਹੀਂ ਹੈ, ਅਜੇ ਗੱਲ ਹੋਰ ਰਹਿੰਦੀ ਹੈ। ਚੌਪਈ ਸਾਹਿਬ ਦੇ ਵਿੱਚ ਆਉਂਦਾ ਅਫਜੂ, ਅਫਜੂ ਆਉਂਦਾ, ਤੁਸੀਂ ਕਈ ਵਾਰੀ ਪੜ੍ਹਿਆ, ਇਸ ਸ੍ਰੀ ਚਰਿੱਤਰੋ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 405 ਚਰਿੱਤਰ ਸਮਾਪਤ, ਮਸਤ ਸੁਭ ਮਸਤ। ਫਿਰ ਅੱਗੇ ਆ ਜਾਂਦਾ ਅਫਜੂ, ਅਫਜੂ ਦਾ ਮਤਲਬ ਹੁੰਦਾ ਅੱਗੇ ਜੇ ਹੋਰ ਗੱਲ ਰਹਿੰਦੀ ਹੈ, ਮੁੱਕੀ ਕੋਈ ਨਹੀਂ, ਰੱਬ ਦੀ ਗੱਲ ਕਦੀ ਨਹੀਂ ਮੁੱਕਣੀ, ਰੱਬ ਦੀ ਗੱਲ ਕਿਤੇ ਨਹੀਂ ਮੁੱਕਦੀ। ਸੰਸਾਰ ਦੇ ਸਾਰੇ ਗ੍ਰੰਥ ਥੱਕ ਗਏ, ਵੇਦ ਵੀ ਕਹਿੰਦੇ ਨੇ ਨਾ ਇਤੀ ਨਾ ਇਤੀ, ਨੇਤ ਨੇਤ, ਨੇਤ ਹੀ ਨੇਤ ਹੈ ਵੇਦ ਬਤਾਵੇ, ਚਾਰੇ ਵੇਦ ਨੇਤ ਨੇਤ ਕਹਿੰਦੇ ਹਨ।
ਖੋਜ ਥਕੇ ਸਭ ਹੀ ਖੁਜਿਆ ਸੁਰ,
ਹਾਂਜੀ, ਸਾਰੇ ਖੋਜੀ ਜਿਹੜੇ ਹਨ ਦੇਵਤੇ ਹਨ, ਉਹ ਸਾਰੇ ਖੋਜ ਕੇ ਥੱਕ ਗਏ ਹਨ।
ਹਾਰ ਪਰੇ ਹਰ ਹੱਥ ਨ ਆਵੇ,
ਹਾਰ ਗਏ ਹਰੀ ਹੱਥ ਨਹੀਂ ਆਇਆ। ਦੂਸਰਾ ਪਾਠ ਇੱਦਾਂ ਵੀ ਹੈ, ਸੁਰ ਹਾਰ ਪਰੇ, ਦੇਵਤੇ ਵੀ ਹਾਰ ਗਏ, ਖੋਜੀ ਲੱਭ ਲੱਭ ਕੇ ਥੱਕ ਗਏ, ਉਹ ਸਾਰੇ ਖੋਜੀ ਅਤੇ ਦੇਵਤੇ ਹਾਰ ਗਏ, ਹਰ ਹੱਥ ਨ ਆਵੇ, ਖੋਜਾਂ ਫੇਲ ਹੋ ਗਈਆਂ। ਪਰਮਾਤਮਾ ਕਦੀ ਕਿਸੇ ਦੇ ਕਾਬੂ ਹੱਥ ਵਿੱਚ ਨਹੀਂ ਆਇਆ ਵੀ ਕਿਸੇ ਨੇ ਰੱਬ ਨੂੰ ਕੈਦ ਕੀਤਾ ਹੋਵੇ। ਕੇਵਲ ਇੱਕੋ ਹੀ ਤਰੀਕਾ ਮਹਾਰਾਜ ਕਹਿੰਦੇ ਹੈ, ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ। ਪ੍ਰੇਮ ਕਰਨ ਵਾਲੇ ਪਾ ਲੈਂਦੇ ਹੈ, ਖੋਜਾਂ ਕਰਨ ਵਾਲੇ ਰਹਿ ਜਾਂਦੇ ਹੈ। ਰੱਬ ਦੇ ਮਾਮਲੇ 'ਚ ਕੋਈ ਬੁੱਧੀ ਦੀ ਖੋਜ ਨਹੀਂ ਚੱਲਦੀ। ਭਾਈ ਵੀਰ ਸਿੰਘ ਸਾਹਿਬ ਜੀ ਦਾ ਬਚਨ ਹਨ, ਉਹ ਕਹਿੰਦੇ ਜਿਨ੍ਹਾਂ ਉਚਾਈਆਂ ਤੋਂ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠੇ ਨਾਲ ਬੁੱਲ ਲੱਗ ਜਾਣ, ਉੱਥੇ ਰਸ ਤੇ ਸਰੂਰ ਚੜ੍ਹੇ, ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ। ਗਿਆਨੀ ਇੱਥੇ ਚੁੰਚ ਗਿਆਨੀ ਨੂੰ ਕਿਹਾ, ਕਿਤਾਬਾਂ ਪੜ੍ਹਨ ਵਾਲਾ, ਬੁੱਧੀ ਦੇ ਤਲ 'ਤੇ ਜਿਉਣ ਵਾਲਾ ਤਰਕਸ਼ੀਲ ਵਿਅਕਤੀ, ਗਿਆਨੀ ਸਾਨੂੰ ਹੋੜਦਾ ਅਤੇ ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਲਾਈਆਂ ਜਿਨ੍ਹਾਂ ਬੁੱਧੋਂ ਪਾਰ ਤਾਰੀਆਂ। ਉਹ ਕਹਿੰਦਾ ਤੁਸੀਂ ਐਵੇਂ ਰੱਬ ਦੀਆਂ ਗੱਲਾਂ ਕਰਦੇ ਹੋ, ਕਿੱਥੇ ਹੈ ਰੱਬ, ਵਿਖਾਓ ਸਾਨੂੰ। ਪਰ ਭਾਈ ਸਾਹਿਬ ਕਹਿੰਦੇ ਨਹੀਂ, ਉਹ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਇਹਦੇ ਪ੍ਰੇਮ ਦੀਆਂ ਖੇਡਾਂ ਹਨ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਸਾਧ ਸੰਗਤ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੇ ਭਰੋਸਾਏ ਹੋਏ ਸਾਡੇ 'ਚ ਬਿਰਾਜਮਾਨ ਹਨ, ਉਹਨਾਂ ਨੇ ਬੜੀ ਵੱਡੀ ਸੇਵਾ ਜੋ ਬਰੇਲ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 18 ਪੋਥੀਆਂ 'ਚ ਸਰੂਪ ਤਿਆਰ ਕੀਤਾ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਸ਼੍ਰੋਮਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਾਰੀ ਹੋਏ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਾਰੀ ਹੋਏ, ਬਾਬਾ ਦੀਪ ਸਿੰਘ ਜੀ ਲਿਖਾਰੀ ਹੋਏ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਲਿਖਾਰੀ ਧੰਨ ਸਨ। ਜੇ ਕਹਿ ਲਈਏ ਉਸੇ ਪਰੰਪਰਾ 'ਚ ਵਾਧਾ ਕਰਨ ਵਾਲੇ ਹਨ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਇਹਨਾਂ ਦੀ ਨਿਮਰਤਾ, ਪਿਆਰ, ਰਾਤੀ ਬਚਨ ਕਰ ਰਹੇ ਸੀ ਵੀ ਗੁਰੂ ਰਾਮਦਾਸ ਸਾਹਿਬ ਨੇ ਆਪ ਕਿਰਪਾ ਕਰਕੇ ਸੇਵਾ ਲਈ ਹੈ। ਮੈਂ ਸੋਚਦਾ ਅਸੀਂ ਅੱਖਾਂ ਵਾਲੇ, ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਵੀ ਨਹੀਂ ਸਕਦੇ, ਸਾਨੂੰ ਅੱਖਾਂ ਦਿੱਤੀਆਂ ਸੱਚੇ ਪਾਤਸ਼ਾਹ ਨੇ ਵੀ ਨੇਤਰੀ ਸਤਿਗੁਰ ਵੇਖਣਾ, ਪਰ ਅਸੀਂ ਟੈਲੀਵਿਜ਼ਨ ਹੀ ਦੇਖਦੇ ਰਹਿ ਗਏ, ਲੋਕਾਂ ਦੇ ਔਗਣ ਹੀ ਦੇਖਦੇ ਰਹਿ ਗਏ, ਅਸੀਂ ਮਾਇਆ ਦੇ ਪਦਾਰਥਾਂ ਦੇਖਦੇ ਰਹਿ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਦੇਖਿਆ ਅੱਖਾਂ ਨਾਲ। ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਅੰਦਰ ਦੀ ਦ੍ਰਿਸ਼ਟੀ ਦਿੱਤੀ ਹੈ। ਮਹਾਰਾਜ ਕਹਿੰਦੇ ਨਾਨਕ ਸੇ ਲੋਇਣ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਬਾਪਰੀ, ਉਹ ਅੱਖਾਂ ਤੀਜੀ ਨੇਤਰ, ਜਿਹੜਾ ਤੀਜਾ ਗਿਆਨ ਨੇਤਰ ਹੈ ਭਾਈ ਸਾਹਿਬ ਨੂੰ ਮਹਾਰਾਜ ਨੇ ਦਿੱਤਾ, ਜਿਨ੍ਹਾਂ ਨੇ ਸਤਿਗੁਰਾਂ ਦੀ ਬਾਣੀ ਲਿਖੀ ਹੈ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸਾਧ ਸੰਗਤ ਜੀ, ਬਹੁਤ ਵੱਡੀ ਸੇਵਾ, ਅਸੀਂ ਇਹਨਾਂ ਦਾ ਕਰਜ਼ਾ ਯੁੱਗਾਂ ਤੱਕ ਨਹੀਂ ਦੇ ਸਕਾਂਗੇ, ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਬਖਸ਼ਿਸ਼ ਕਰਨਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਲਿਖਣ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਹੀ ਕਿਰਪਾ ਕਰੇ, ਅਸੀਂ ਕੁਝ ਨਹੀਂ ਦੇ ਸਕਦੇ। ਬਹੁਤ ਧੰਨਵਾਦ। ਹੇ ਗੋਬਿੰਦ ਹੇ ਗੋਪਾਲ
ਹੇ ਦਿਆਲਾ
ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾ ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ ਏਕ ਅੱਖਰ ਹਰ ਮਨ ਬਸਤ ਨਾਨਕ ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ